ਇਹੋ ਜਗਤ ਮਮਤਾ ਮੋਆ ਜੀਵਨ ਕੀ ਬਿਦ ਨਾਹੀ।
ਹਜ਼ੂਰ ਫਰਮਾਉਂਦੇ ਨੇ ਗੁਰਮੁਖੋ, ਇਹ ਜਿਹੜਾ ਜਗਤ ਹੈ ਝੂਠੀ ਮਮਤਾ ਦਾ ਅਰਥ ਵੀ ਝੂਠੀ ਮੇਰ, ਮੈਂ ਮੇਰੀ ਦੇ ਵਿੱਚ ਹੀ, ਮੇਰ ਤੇਰੇ ਦੇ ਵਿੱਚ ਹੀ ਖਤਮ ਹੋ ਗਿਆ। ਜੀਵਨ ਕੀ ਬਿਦ ਨਾਹੀ, ਅਸਲੀ ਉਹਨੂੰ ਜੀਵਨ ਦੀ ਜਾਤ, ਜੀਵਨ ਦੀ ਜੁਗਤ ਆਈ ਹੀ ਨਹੀਂ। ਜੀਵਨ ਅਸਲੀ ਕਿਵੇਂ ਜਿਉਣਾ ਹੈ ਇਸ ਗੱਲ ਦਾ ਇਸਨੂੰ ਪਤਾ ਵੀ ਨਹੀਂ ਲੱਗ ਸਕਿਆ।
ਗੁਰ ਕੈ ਭਾਣੇ ਜੋ ਚੱਲੇ ਤਾਂ ਜੀਵਨ ਪਦਵੀ ਪਾਹੇ।
ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸੋ ਅਸਲੀ ਜੀਵਨ ਜਾਚ ਕਿੱਥੋਂ ਮਿਲ ਸਕਦੀ ਹੈ? ਤਾਂ ਹਜ਼ੂਰ ਕਹਿੰਦੇ ਨੇ ਗੁਰ ਕੈ ਭਾਣੇ ਜੋ ਚੱਲੇ, ਜਿਹੜਾ ਗੁਰਸਿੱਖ ਗੁਰੂ ਦੇ ਪਾਸ ਚੱਲਿਆ ਜਾਂਦਾ ਹੈ ਤੇ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ ਤੇ ਫੇਰ ਜੀਵਨ ਪਦਵੀ ਪਾਹੇ, ਤੇ ਉਸਨੂੰ ਅਸਲੀ ਜਿਹੜੀ ਜੀਵਨ ਦੀ ਪਦਵੀ ਪ੍ਰਾਪਤ ਹੁੰਦੀ ਹੈ। ਇਹਦਾ ਮਤਲਬ ਅਸਲੀ ਜੀਵਨ ਜਾਚ, ਅਸਲੀ ਜੀਵਨ ਦਾ ਢੰਗ ਸਤਿਗੁਰੂ ਦੇ ਕੋਲੋਂ ਮਿਲਦਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਉਹ ਜੁਗਤ ਹੈ ਕਿ ਉਹਦੇ ਬਾਰੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਸਪਸ਼ਟ ਕੀਤਾ, ਜੈਸੇ ਜਲ ਮੈਂ ਕਵਲ ਨਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਵ ਸਾਗਰ ਤਰੀਆ ਨਾਨਕ ਨਾਮ ਵਖਾਣੇ। ਇਹ ਅਸਲੀ ਜੀਵਨ ਜੁਗਤ ਹੈ। ਸੁਰਤ ਸ਼ਬਦ, ਸੁਰਤ ਨੂੰ ਸ਼ਬਦ ਨਾਲ ਜੋੜ ਕੇ ਰੱਖਣਾ, ਘਰ ਨਹੀਂ ਛੱਡਣਾ, ਪਰਿਵਾਰ ਨਹੀਂ ਛੱਡਣਾ, ਤੇ ਆਪਣੇ ਧਿਆਨ ਨੂੰ ਸ਼ਬਦ ਨਾਲ ਜੋੜੀ ਰੱਖਣਾ, ਸੁਰਤ ਨੂੰ ਸ਼ਬਦ ਨਾਲ ਜੋੜਨਾ। ਸਤਿਗੁਰੂ ਕਹਿੰਦੇ ਨੇ ਵੀ ਵੇਖ ਲਓ, ਮਨੁੱਖ ਝੂਠੀ ਮੈਂ ਮੇਰੀ ਦੇ ਵਿੱਚ ਹੀ ਖਤਮ ਹੋ ਜਾਂਦਾ, ਇਹਨੂੰ ਅਸਲੀ ਜੀਵਨ ਦਾ ਢੰਗ ਨਹੀਂ ਆਉਂਦਾ। ਹਾਂ, ਜਿਹੜਾ ਗੁਰੂ ਦੇ ਪਾਣੀ ਵਿੱਚ ਚੱਲਦਾ ਉਹ ਅਸਲੀ ਜੀਵਨ ਪਦਵੀ ਨੂੰ, ਜੀਵਨ ਜਾਚ ਨੂੰ ਪ੍ਰਾਪਤ ਕਰ ਲੈਂਦਾ ਹੈ।
ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿਤ ਲਾਹੇ।
ਲੋ, ਹਜ਼ੂਰ ਕਹਿੰਦੇ ਨੇ ਗੁਰਮੁਖ ਪਿਆਰੇ ਸਦਾ ਸਦਾ ਹੀ ਸੰਸਾਰ ਵਿੱਚ ਜਿਉਂਦੇ ਨੇ, ਭਾਵ ਉਹਨਾਂ ਨੂੰ ਅਸਲੀ ਜੀਵਨ, ਅਮਰ ਜੀਵਨ ਪ੍ਰਾਪਤ ਹੋ ਜਾਂਦਾ ਹੈ। ਜੋ ਹਰ ਚਰਣੀ ਚਿਤ ਲਾਹੇ, ਜਿਹੜੇ ਵਾਹਿਗੁਰੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜੀ ਰੱਖਦੇ ਹਨ।
ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਨਦਰ ਨਾਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮਨ ਦੇ ਵਿੱਚ ਵਸਦਾ, ਤੇ ਗੁਰਮੁਖ ਸਹਿਜ ਸਮਾਏ, ਉਹ ਗੁਰਮੁਖ ਪਿਆਰੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਹੈ। ਸਹਿਜ ਸਮਾਏ, ਅੱਗੇ ਸਹਿਜ ਸਰੂਪ ਤੁਰੀਆ ਪਦ ਵਿੱਚ, ਅਥਵਾ ਸਹਿਜ ਦਾ ਅਰਥ ਅਕਾਲ ਪੁਰਖ ਦਾ ਬ੍ਰਹਮ ਗਿਆਨ ਵੀ ਹੈ, ਉਸ ਗਿਆਨ ਸਰੂਪ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦੇ ਹਨ।
ਅੰਦਰ ਸਹਸਾ ਮਹੱਲਾ ਤੀਜਾ, ਅੰਦਰ ਸਹਸਾ ਦੁੱਖ ਹੈ ਆਪੇ ਸਿਰ ਧੰਦੇ ਮਾਰ।
ਹੁਣ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨਮੁਖਾਂ ਤੇ ਗੁਰਮੁਖਾਂ ਦੀ ਅਵਸਥਾ ਦਾ ਕੀ ਅੰਤਰ ਹੁੰਦਾ ਹੈ, ਇਹਨਾਂ ਦੋਹਾਂ ਦਾ ਨਿਰਣਾ ਕਰਕੇ ਸਮਝਾਉਣ ਲੱਗੇ ਨੇ। ਅੰਤਰ ਸਹਸਾ ਦੁੱਖ ਹੈ, ਜਿਹੜਾ ਮਨਮੁਖ ਬੰਦਾ ਹੈ ਉਹਦੇ ਅੰਦਰ ਸੰਸਾ ਹੁੰਦਾ ਤੇ ਨਾਲ ਦੁੱਖ ਵੀ ਹੁੰਦਾ। ਆਪੇ ਸਿਰ ਧੰਦਾ ਮਾਰ, ਵੀ ਉਹ ਆਪਣੇ ਸਿਰ ਉੱਤੇ ਧੰਦਿਆਂ ਦੀ ਮਾਰ ਹੀ ਹਮੇਸ਼ਾ ਸਹਾਰਦਾ ਰਹਿੰਦਾ, ਧੰਦਿਆਂ ਦੀ ਮਾਰ ਉਹਦੇ ਸਿਰ ਉੱਤੇ ਹਮੇਸ਼ਾ ਲਈ ਪੈਂਦੀ ਰਹਿੰਦੀ ਹੈ। ਤੇ ਕੁਛ ਵਿਦਵਾਨਾਂ ਨੇ ਆਪੇ ਸਿਰ ਧੰਦਾ ਮਾਰ, ਵੀ ਉਹ ਆਪਣਾ ਸਿਰ ਧੰਦਿਆਂ ਦੇ ਨਾਲ ਮਾਰਦਾ, ਇਉਂ ਵੀ ਅਰਥ ਕੀਤਾ ਵੀ ਐਵੇਂ ਟੱਕਰਾਂ ਮਾਰਦਾ ਫਿਰਦਾ, ਪਰ ਉਹ ਕਹਿੰਦੇ ਸਿਰ ਜਿਹੜਾ ਸ਼ਬਦ ਇਹਦੇ ਰਾਰੇ ਤੇ ਸਿਹਾਰੀ ਹੈ, ਇਹਦਾ ਅਰਥ ਸਹੀ ਇਹ ਬਣੇਗਾ, ਆਪੇ ਸਿਰ ਧੰਦਾ ਮਾਰ, ਵੀ ਉਹ ਆਪਣੇ ਸਿਰ ਉੱਤੇ ਧੰਦੇ ਦੀ ਮਾਰ ਨੂੰ ਸਹਾਰਦਾ ਹੈ।
ਦੂਜੇ ਭਾਏ ਸੁੱਤੇ ਕਬ ਹੈ ਨਾ ਜਾਗ ਹੈ ਮਾਇਆ ਮੋਹ ਪਿਆਰ।
ਲੋ, ਹਜ਼ੂਰ ਕਹਿੰਦੇ ਨੇ ਜਿਹੜੇ ਮਨਮੁਖ ਲੋਕ ਨੇ ਮਾਇਆ ਮੋਹ ਪਿਆਰ, ਉਹਨਾਂ ਦੇ ਮਨ ਦੇ ਵਿੱਚ ਮਾਇਆ ਦੇ ਮੋਹ ਦਾ ਹੀ ਪਿਆਰ ਹੁੰਦਾ। ਦੂਜਾ ਪਾਏ ਸੁੱਤੇ, ਉਹ ਦੂਜੇ ਭਾਵ ਦੇ ਵਿੱਚ ਹੋਣ ਕਰਕੇ ਮੋਹ ਮਾਇਆ ਦੀ, ਅਗਿਆਨਤਾ ਦੀ, ਅਵਿਦਿਆ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਨੇ, ਅਥਵਾ ਸੁੱਤੜੇ ਅਸੰਖ ਮਾਇਆ ਝੂਠੀ ਕਾਰਨ ਝੂਠੇ ਮਾਇਆ ਦੇ ਮੋਹ ਦੇ ਵਿੱਚ ਹੀ ਸੁੱਤੇ ਰਹਿੰਦੇ ਨੇ। ਕਬ ਹੈ ਨਾ ਜਾਗੈ, ਉਹ ਕਦੇ ਜਾਗਦੇ ਹੀ ਨਹੀਂ ਹਨ, ਕਿਉਂਕਿ ਜਾਗਣ ਦਾ ਢੰਗ ਹੈ ਵਾਹਿਗੁਰੂ ਦਾ ਸਿਮਰਨ, ਉਹ ਸਿਮਰਨ ਕਰਦੇ ਨੇ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇਜਾ ਗੰਝੇ ਰਸਨਾ ਨਾਮ ਉਚਾਰਨੇ, ਇਸੇ ਲਈ ਉਹ ਮਾਇਆ ਦੇ ਮੋਹ ਦੇ ਵਿੱਚ ਪਿਆਰ ਕਰਕੇ ਦੂਜੇ ਭਾਵ ਦੇ ਵਿੱਚ ਸੁੱਤੇ ਹੀ ਰਹਿ ਜਾਂਦੇ ਨੇ, ਕਦੇ ਜਾਗਦੇ ਹੀ ਨਹੀਂ, ਸੁੱਤੇ ਹੋਏ ਹੀ ਅੱਗੇ ਜਾ ਕੇ ਮੌਤ ਦੀ ਨੀਂਦ ਵਿੱਚ ਲੀਨ ਹੋ ਜਾਂਦੇ ਹਨ।
ਨਾਮ ਨਾ ਚੇਤ ਹੈ, ਸ਼ਬਦ ਨਾ ਵਿਚਾਰ ਹੈ, ਇਹ ਮਨਮੁਖ ਕਾ ਆਚਾਰ।
ਲੋ ਹਜ਼ੂਰ ਕਹਿੰਦੇ ਨੇ ਇਹ ਮਨਮੁਖ ਦਾ ਆਚਾਰ ਜੀਵਨ ਦਾ ਢੰਗ ਹੈ, ਇਹ ਮਨਮੁਖ ਤੇ ਜੀਵਨ ਦਾ ਇੱਕ ਆਦਰਸ਼ ਹੈ। ਨਾਮ ਨਾ ਚੇਤ ਹੈ, ਉਹ ਕਦੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦਾ ਤੇ ਨਾ ਹੀ ਕਦੇ ਸ਼ਬਦ ਨੂੰ ਵਿਚਾਰਦਾ, ਗੁਰਬਾਣੀ ਦੀ ਵਿਚਾਰ ਵੀ ਕਦੇ ਨਹੀਂ ਕਰਦਾ ਨਾ ਸੁਣਦਾ। ਇਹ ਮਨਮੁਖ ਦਾ ਐਸਾ ਜੀਵਨ ਦਾ ਢੰਗ ਹੈ।
ਹਰ ਨਾਮ ਨਾ ਪਾਇਆ, ਜਨਮ ਬਿਰਥਾ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨਮੁਖ ਨੇ ਵਾਹਿਗੁਰੂ ਦੇ ਨਾਮ ਨੂੰ ਵੀ ਨਹੀਂ ਪ੍ਰਾਪਤ ਕੀਤਾ ਤੇ ਆਪਣਾ ਮੋਲਕ ਜਨਮ ਹੀਰੇ ਵਰਗਾ ਬਿਆਰਥ ਮਾਇਆ ਦੇ ਪਿੱਛੇ, ਮਾਇਆ ਕੌਡੀ ਦੇ ਪਿਛਲੇ ਪਿੱਛੇ ਗੁਆ ਲਿਆ ਹੈ। ਨਾਨਕ ਜਮ ਮਾਰ ਕਰੇ ਖੁਆਰ ਹਜ਼ੂਰ ਕਹਿੰਦੇ ਨੇ ਤੇ ਅਖੀਰ ਤੇ ਜਮ ਉਸ ਨੂੰ ਮਾਰ ਕੇ ਖੁਆਰ ਕਰਦਾ, ਜਲੀਲ ਕਰਦਾ ਹੈ।
ਪੌੜੀ ਆਪਣਾ ਆਪ ਉਪਾਇਓਨ, ਤਦੋਂ ਹੋਰ ਨਾ ਕੋਈ।
ਲਾਉਣ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਕਿਸੇ ਜਗਿਆਸੂ ਨੇ ਇਹ ਸਵਾਲ ਕੀਤਾ ਸੱਚੇ ਪਾਤਸ਼ਾਹ ਵੀ ਜਦੋਂ ਸੰਸਾਰ ਨਹੀਂ ਸੀ ਉਸ ਵੇਲੇ ਕੌਣ ਸੀ, ਤੇ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਕੁਝ ਵੀ ਨਹੀਂ ਸੀ ਉਸ ਵੇਲੇ ਅਕਾਲ ਪੁਰਖ ਸੀ, ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਸਨੇ ਬਣਾਇਆ, ਤਾਂ ਸਤਿਗੁਰੂ ਕਹਿੰਦੇ ਉਹਨੂੰ ਬਣਾਉਣ ਵਾਲਾ ਵੀ ਕੋਈ ਨਹੀਂ ਸੀ, ਆਪਣਾ ਆਪ ਉਪਾਏ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਖੁਦ ਹੀ ਪੈਦਾ ਕੀਤਾ, ਆਪ ਹੀ ਨੇ ਆਪ ਸਾਜਿਓ, ਤਦੋਂ ਹੋਰ ਨਾ ਕੋਈ, ਉਸ ਵੇਲੇ ਉਸ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਸੀ।
ਮਤਾ ਮਸੂਰਤ ਆਪ ਕਰੇ, ਜੋ ਕਰੇ ਸੋ ਹੋਈ।
ਮਤਾ ਮਸੂਰਤ ਅਰਥ ਵੀ ਉਹ ਮਤਾ ਸਲਾਹ ਤੇ ਮਸੂਰਤ ਮਸ਼ਵਰਾ, ਉਹ ਸਲਾਹ ਮਸ਼ਵਰਾ ਵੀ ਆਪਣੇ ਆਪ ਨਾਲ ਹੀ ਕਰਦਾ ਸੀ, ਕਿਉਂਕਿ ਦੂਜਾ ਜਦੋਂ ਕੋਈ ਹੈ ਹੀ ਨਹੀਂ ਸੀ, ਉਹ ਸਲਾਹ ਮਸ਼ਵਰਾ ਵੀ ਆਪਣੇ ਆਪ ਨਾਲ ਹੀ ਕਰਦਾ ਸੀ, ਤੇ ਬਾਕੀ ਜੋ ਕਰੇ ਸੋਹੀ ਜੋ ਵਾਹਿਗੁਰੂ ਕਰਦਾ ਸੀ ਉਹੀ ਹੁੰਦਾ ਸੀ।
ਤਦੋਂ ਆਕਾਸ਼ ਨਾ ਪਾਤਾਲ ਹੈ, ਨਾ ਤ੍ਰੈ ਲੋਈ।
ਮਹਾਰਾਜ ਤੁਸੀਂ ਇਹ ਕਦੋਂ ਦੀ ਗੱਲ ਕਰਦੇ ਹੋ? ਹਜ਼ੂਰ ਕਹਿੰਦੇ ਜਦੋਂ ਨਾ ਆਕਾਸ਼ ਸੀ ਨਾ ਪਾਤਾਲ ਸੀ, ਨਾ ਹੀ ਇਹ ਤਿੰਨੇ ਲੋਕ ਸਨ, ਮਾਤ ਲੋਕ, ਪਾਤਾਲ ਲੋਕ ਤੇ ਉੱਪਰ ਜਿਹੜੇ ਕੋਈ ਸਵਰਗ ਲੋਕ ਦੇਵ ਲੋਕ ਆਦਿਕ ਨੇ, ਤਿੰਨੇ ਲੋਕ ਵੀ ਨਹੀਂ ਸਨ।
ਤਦੋਂ ਆਪੇ ਆਪ ਨਿਰੰਕਾਰ ਹੈ, ਨਾ ਓਪਤ ਹੋਈ।
ਲੋ ਹਜ਼ੂਰ ਕਹਿੰਦੇ ਨੇ ਉਸ ਵੇਲੇ ਉਹ ਨਿਰੰਕਾਰ ਆਪਣੇ ਆਪ ਦੇ ਵਿੱਚ ਹੀ ਵਰਤ ਰਿਹਾ ਸੀ, ਨਾ ਓਪਤ ਹੋਈ, ਉਸ ਵੇਲੇ ਕੋਈ ਪੈਦਾਇਸ਼ ਨਹੀਂ ਸੀ ਹੋਈ, ਕੋਈ ਸ੍ਰਿਸ਼ਟੀ ਦੀ ਬਣਤਰ ਨਹੀਂ ਸੀ ਪੈਦਾ ਹੋ ਸਕੀ।
ਜਾਂ ਤਿਸ ਭਾਵੈ ਤਿਵੈ ਕਰੇ, ਤਿਸ ਬਿਨ ਅਵਰ ਨਾ ਕੋਈ।
ਜਿਵੇਂ ਉਸ ਮਾਲਕ ਵਾਹਿਗੁਰੂ ਨੂੰ ਪਾਉਂਦਾ ਸੀ ਉਹ ਉਵੇਂ ਹੀ ਕਰਦਾ ਸੀ, ਉਸ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਸੀ, ਇਸ ਲਈ ਉਹ ਵਾਹਿਗੁਰੂ ਆਪਣੀ ਪਾਣੀ ਦਾ ਖੁਦ ਮਾਲਕ ਸੀ।
ਸਲੋਕ ਮਹੱਲਾ ਤੀਜਾ, ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ।
ਲੋ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਪਹਿਲੀ ਤਾਂ ਗੱਲ ਇਹ ਦੱਸੋ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਉਮਰ ਕਿੰਨੀ ਕੁ ਹੈ, ਕਦੋਂ ਤੋਂ ਪੈਦਾ ਹੋਇਆ ਤੇ ਕਦੋਂ ਤੱਕ ਰਹੇਗਾ। ਦੂਸਰੀ ਗੱਲ ਇਹ ਵੀ ਦੱਸੋ ਵੀ ਉਹਦੇ ਦਰਸ਼ਨ ਕਿਵੇਂ ਹੋ ਸਕਦੇ ਨੇ। ਤਾਂ ਸਤਿਗੁਰੂ ਮਹਾਰਾਜ ਇਹ ਦੋ ਗੱਲਾਂ ਦਾ ਜਵਾਬ ਦਿੰਦੇ ਨੇ, ਸਾਹਿਬ ਮੇਰਾ ਸਦਾ ਹੈ, ਉਹ ਮੇਰਾ ਸਾਹਿਬ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਹੀ ਰਹਿਣ ਵਾਲਾ ਹੈ, ਭਾਵ ਨਾ ਕਦੀ ਉਹ ਪੈਦਾ ਹੋਇਆ ਨਾ ਕਦੀ ਉਹਨੇ ਮਰਨਾ, ਉਹ ਹਮੇਸ਼ਾ ਹੀ ਰਹਿਣ ਵਾਲਾ ਹੈ। ਆਦ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਉਹ ਤਿੰਨੇ ਕਾਲਾਂ ਵਿੱਚ ਸੰਧੀ ਕਾਲਾਂ ਦੇ ਵਿੱਚ ਵੀ ਵਰਤ ਰਿਹਾ ਹੈ। ਦਿਸਾ ਸ਼ਬਦ ਕਮਾਏ, ਬਈ ਜਿਹੜਾ ਭਾਈ ਸ਼ਬਦ ਦੀ ਕਮਾਈ ਕਰਦਾ ਉਹਨੂੰ ਉਸਦੇ ਦਰਸ਼ਨ ਹੁੰਦੇ ਹਨ।
ਉਹ ਹਾਣੀ ਕਦੇ ਨਾਹੀਂ, ਨਾ ਆਵੇ ਨਾ ਜਾਏ।
ਲੋ ਹਜ਼ੂਰ ਕਹਿੰਦੇ ਨੇ ਉਹ ਅਹਾਣੀ, ਅਹਾਣੀ ਦਾ ਅਰਥ ਹੈ ਵੀ ਉਹ ਕਹਿੰਦੇ ਨੇ ਆਜੂ ਉਮਰ ਨੂੰ, ਹਾਣੀ ਦਾ ਅਰਥ ਹੁੰਦਾ ਵੀ ਉਮਰ ਭੋਗ ਕੇ ਆਦਮੀ ਮਰ ਜਾਂਦਾ। ਸਤਿਗੁਰੂ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਉਮਰ ਭੋਗ ਕੇ ਕਦੇ ਨਹੀਂ ਮਰਦਾ, ਇਹ ਉਸਦੀ ਵੱਡੀ ਸਿਫਤ ਹੈ। ਉਹ ਅਹਾਣੀ, ਅਹਾਣੀ ਦਾ ਵੀ ਉਮਰ ਭੋਗ ਕੇ ਮਰ ਜਾਣਾ, ਉਹਾਣੀ ਦਾ ਅਰਥ ਹੈ। ਕੁਛ ਵਿਦਵਾਨਾਂ ਨੇ ਉਹਾਣੀ ਦਾ ਸਿੱਧਾ ਅਰਥ ਹੀ ਨਾਸ਼ ਕੀਤਾ ਹੈ, ਪਰ ਨਹੀਂ, ਮਹਾਂਪੁਰਖ ਉਹਾਣੀ ਦਾ ਅਰਥ ਕਰਦੇ ਸੀ ਵੀ ਜਿਹੜਾ ਉਮਰ ਭੋਗ ਕੇ ਮਰੇ ਉਹਨੂੰ ਉਹਾਣੀ ਕਹਿੰਦੇ ਨੇ। ਉਹ ਵਾਹਿਗੁਰੂ ਸਦਾ ਹੈ, ਇਸੇ ਲਈ ਉਹ ਕਦੇ ਉਮਰ ਭੋਗ ਕੇ ਵੀ ਨਹੀਂ ਮਰਦਾ, ਤੇ ਨਾ ਆਵੇ ਨਾ ਜਾਏ, ਤੇ ਨਾ ਹੀ ਕਦੀ ਉਹ ਆਉਂਦਾ ਹੈ, ਨਾ ਹੀ ਕਦੀ ਉਹ ਮਰ ਕੇ ਕਿਧਰੇ ਜਾਂਦਾ ਹੈ।
ਸਦਾ ਸਦਾ ਸੋ ਸੇਵੀ ਹੈ ਜੋ ਸਭ ਮਹਿ ਰਹਿ ਸਮਾਏ।
ਲੋ ਹਜ਼ੂਰ ਕਹਿੰਦੇ ਨੇ ਫਿਰ ਉਹ ਵਾਹਿਗੁਰੂ ਸਾਰਿਆਂ ਵਿੱਚ ਸਮਾ ਰਿਹਾ ਹੈ। ਸੋ ਅੰਤਰ ਸੋ ਬਾਹਰ ਆਨੰਦ ਘੱਟ ਘੱਟ ਵਿਆਪ ਰਿਹਾ ਭਗਵੰਤ। ਸਦਾ ਸਦਾ ਸਾਨੂੰ ਉਸ ਵਾਹਿਗੁਰੂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ।
ਅਵਰ ਦੂਜਾ ਕਿਉਂ ਸੇਵੀਐ ਜੰਮੈ ਤੈ ਮਰ ਜਾਏ।
ਕੀ ਮਹਾਰਾਜ, ਉਸ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਸੇ ਦੀ ਪੂਜਾ ਉਪਾਸ਼ਨਾ ਨਹੀਂ ਕਰਨੀ ਚਾਹੀਦੀ? ਤਾਂ ਸਤਿਗੁਰੂ ਕਹਿੰਦੇ ਕਦੇ ਵੀ ਨਹੀਂ। ਹੋਰ ਦੂਜੇ ਨੂੰ ਕਿਉਂ ਸੇਵੀਏ? ਕਿਉਂ, ਉਸ ਵਾਹਿਗੁਰੂ ਤੋਂ ਬਿਨਾਂ ਹਰ ਕੋਈ ਜੰਮਦਾ ਹੈ ਤੇ ਮਰ ਜਾਂਦਾ ਹੈ। ਇਹੋ ਜੇ ਮਨੁੱਖ ਦੀ, ਕਿਸੇ ਦੇਵੀ ਦੇਵਤੇ ਦੀ, ਕਿਸੇ ਪੀਰ ਪੈਗੰਬਰ ਦੀ ਸਾਨੂੰ ਭੁੱਲ ਕੇ ਵੀ ਕਦੇ ਪੂਜਾ ਉਪਾਸ਼ਨਾ ਭਗਤੀ ਨਹੀਂ ਕਰਨੀ ਚਾਹੀਦੀ, ਜਿਹੜੇ ਪੈਦਾ ਹੋਏ ਨੇ ਤੇ ਜਿਹੜੇ ਮਰੇ ਵੀ ਨੇ। ਤੇ ਇਸ ਲਈ ਉਹ ਮਰਨ ਜੀਵਨ ਜਿਹੜੇ ਜੰਮਣ ਮਰਨ ਦੇ ਨਾਲ ਸੰਬੰਧ ਰੱਖਦੇ ਨੇ, ਤੇ ਜਿੰਨੇ ਪੀਰ ਪੈਗੰਬਰ ਹੋਏ ਨੇ ਸਭ ਦੇ ਲਈ ਸਤਿਗੁਰੂ ਦੇ ਇਹ ਬਚਨ ਨੇ, ਰਾਮ ਰਹੀਮ ਉਬਾਰ ਨਾ ਸਕਹਿ ਜਾ ਕਰ ਨਾਮ ਰਟਹਿ ਹੈ, ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸਤੀ ਬਸ ਕਾਲ ਸਭ ਹੈ। ਕਿਉਂ ਅਸੀਂ ਹੋਰ ਕਿਸੇ ਦੂਜੇ ਦੀ ਸੇਵਾ ਕਰੀਏ ਜਿਹੜਾ ਜੰਮਦਾ ਹੈ ਤੇ ਮਰ ਜਾਂਦਾ ਹੈ।
ਨਿਹਫਲ ਤਿਨਕਾ ਜੀਵਿਆ ਜੇ ਖਸਮ ਨ ਜਾਣ ਹੈ ਆਪਣਾ, ਅਵਰੀ ਕੋ ਚਿਤ ਲਾਏ।
ਲੋ ਹਜ਼ੂਰ ਕਹਿੰਦੇ ਨੇ ਭਾਈ, ਉਹਨਾਂ ਦਾ ਜੀਵਿਆ ਵੀ, ਉਹਨਾਂ ਦਾ ਪਿੱਛੇ ਜਿਹੜਾ ਜੀਵਨ ਜੀਵਿਆ ਹੈ, ਨਿਸਫਲ ਹੈ ਜੇ ਖਸਮ ਨਾ ਜਾਣੇ ਆਪਣਾ। ਜਿਹੜੇ ਆਪਣੇ ਖਸਮ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਜਾਣਦੇ, ਅਵਰੀ ਕਉ ਚਿਤ ਲਾਏ, ਤੇ ਜਿਹੜੇ ਕਿਸੇ ਹੋਰ ਦੇਵੀ ਦੇਵਤੇ ਨਾਲ, ਕਿਸੇ ਪੀਰ ਪੈਗੰਬਰ ਦੇ ਨਾਲ, ਕਿਸੇ ਦੇਹਧਾਰੀ ਦੇ ਨਾਲ, ਕਿਸੇ ਮੜੀ ਮਸਾਣੀ ਦੇ ਨਾਲ, ਕਿਸੇ ਹੋਰ ਵਸਤੂ ਨਾਲ ਚਿੱਤ ਜੋੜੀ ਬੈਠੇ ਹਨ।
ਨਾਨਕ ਏਵਨ ਜਾਪਈ ਕਰਤਾ ਕੇਤੀ ਦੇ ਸਜਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਅਕਾਲ ਪੁਰਖ ਨੂੰ ਛੱਡ ਕੇ ਹੋਰ ਪਾਸੇ ਚਿੱਤ ਜੋੜੀ ਬੈਠੇ ਨੇ, ਤੇ ਉਹਨਾਂ ਨੂੰ ਕਰਤਾ ਪੁਰਖ ਵਾਹਿਗੁਰੂ ਕਿੰਨੀ ਸਜ਼ਾ ਦੇਵੇਗਾ, ਇਹਦੇ ਬਾਰੇ ਕੁਛ ਨਹੀਂ ਜਾਣਿਆ ਜਾ ਸਕਦਾ। ਭਾਵ ਉਹਨਾਂ ਨੂੰ ਵੱਡੀ ਤੋਂ ਵੱਡੀ ਸਜ਼ਾ ਵਾਹਿਗੁਰੂ ਪਰਮੇਸ਼ਰ ਦੇਵੇਗਾ।
ਮਹੱਲਾ ਤੀਜਾ, ਸੱਚਾ ਨਾਮ ਧਿਆਈਐ ਸਭੋ ਵਰਤੈ ਸੱਚ।
ਲੋ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਫੇਰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਦੱਸੋ ਕਿਹਦਾ ਨਾਮ ਜਪੀਏ, ਕਿਹਦਾ ਸਿਮਰਨ ਕਰੀਏ? ਤਾਂ ਹਜ਼ੂਰ ਕਹਿੰਦੇ ਨੇ ਸੱਚਾ ਨਾਮ ਧਿਆਈਐ, ਬਈ ਸਾਨੂੰ ਸੱਚਾ ਹੀ ਨਾਮ। ਸੱਚਾ ਨਾਮ ਕੀ ਹੈ? ਜਪਮਨ ਸਤਨਾਮ ਸਦਾ ਸਤਨਾਮ, ਸਤਨਾਮ ਵਾਹਿਗੁਰੂ ਹੀ ਸੱਚਾ ਨਾਮ ਹੈ। ਸਾਨੂੰ ਹਰ ਵੇਲੇ ਸੱਚਾ ਨਾਮ ਸਤਨਾਮ ਵਾਹਿਗੁਰੂ ਤੇ ਹੋਣਾ ਚਾਹੀਦਾ। ਸਭੋ ਵਰਤੈ ਸੱਚ, ਤੇ ਸਤਿਗੁਰੂ ਕਹਿੰਦੇ ਨਾਮ ਵੀ ਉਸਦਾ ਤੇ ਹੋਣਾ ਚਾਹੀਦਾ ਹੈ ਜੋ ਸੱਚ ਸਰੂਪ ਵਾਹਿਗੁਰੂ ਸਾਰਿਆਂ ਵਿੱਚ ਵਰਤ ਰਿਹਾ ਹੈ।
ਨਾਨਕ ਹੁਕਮ ਬੁੱਝ ਪ੍ਰਵਾਨ ਹੋਏ ਤਾਂ ਫਲ ਪਾਵੇ ਸੱਚ।
ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ, ਉਸ ਵਾਹਿਗੁਰੂ ਦਾ ਹੁਕਮ ਬੁੱਝ ਕੇ ਜੀਵ ਪ੍ਰਵਾਨ ਹੋ ਸਕਦਾ ਹੈ, ਤੇ ਜਿਹੜਾ ਹੁਕਮ ਨੂੰ ਸਮਝ ਲਵੇ ਤੇ ਪ੍ਰਵਾਨ ਹੋ ਜਾਵੇ ਤਾਂ ਫਲ ਪਾਵੇ ਸੱਚ। ਫਿਰ ਉਹ ਸੱਚ ਰੂਪ ਪ੍ਰਾਪਤੀ ਦਾ ਗਿਆਨ ਰੂਪੀ ਫਲ ਪ੍ਰਾਪਤ ਕਰ ਲੈਂਦਾ ਹੈ, ਅਥਵਾ ਉਹ ਸੱਚਾ ਗਿਆਨ ਤੇ ਸੱਚਾ ਧਿਆਨ ਦਾ ਫਲ ਪ੍ਰਾਪਤ ਕਰ ਲੈਂਦਾ ਹੈ।
ਕਥਨੀ ਬਦਨੀ ਕਰਤਾ ਫਿਰੈ ਹੁਕਮ ਹੈ ਮੂਲ ਨ ਬੁਝਈ ਅੰਧਾ ਕੱਚਨ ਕੱਚ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਦੇ ਮੁਕਾਬਲੇ ਤੇ ਇੱਕ ਪਖੰਡੀ ਵੀ ਹੈ। ਕਥਨੀ ਬਦਨੀ ਕਰਤਾ ਫਿਰੈ, ਉਹ ਜ਼ੁਬਾਨੀ ਕਲਾਮੀ ਤਾਂ ਬਥੇਰੀ ਕਥਾ ਵਾਰਤਾ ਕਰਦਾ ਫਿਰਦਾ ਹੈ, ਲੋਕਾਂ ਨੂੰ ਗੱਲਾਂ ਸਾਖੀਆਂ ਸੁਣਾਉਂਦਾ ਰਹਿੰਦਾ, ਹੁਕਮੈ ਬੋਲਣਾ ਬੁੱਝੀ, ਪਰ ਆਪ ਉਸ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਸਮਝ ਸਕਦਾ। ਭਾਵ ਰਹਿੰਦਾ ਉਹ ਮਾਇਆ ਦੇ ਘੇਰੇ ਦੇ ਵਿੱਚ ਹੀ ਹੈ, ਦੁਨੀਆਂ ਦੇ ਵਿੱਚ ਹੀ ਹੈ, ਵਾਹਿਗੁਰੂ ਦੇ ਹੁਕਮ ਨੂੰ ਮੂਲੋਂ ਹੀ ਨਹੀਂ ਸਮਝਦਾ। ਅੰਧਾ ਕੱਚਨ ਕੱਚ, ਉਹ ਮਾਨਸਿਕ ਤੌਰ ਤੇ ਅੰਨਾ ਹੈ ਤੇ ਕੱਚ ਨਾਲੋਂ ਵੀ ਕੱਚਾ ਹੈ। ਸੰਪਰਦਾਇ ਪਾਠ ਕੱਚਨ ਕੱਚ ਹੈ, ਤੇ ਨਵੇਂ ਵਿਦਵਾਨ ਕਹਿੰਦੇ ਨੇ ਕੱਚ ਨਿਕੱਚ ਪਾਠ ਕਰਨਾ ਚਾਹੀਦਾ। ਪਰ ਕੱਚਨ ਕੱਚੋ ਕੱਚ ਨਾਲੋਂ ਵੀ ਕੱਚਾ ਹੈ, ਇਹ ਮੁੱਖ ਅਰਥ ਹੈ।
ਪੌੜੀ ਸੰਜੋਗ ਵਿਜੋਗ ਉਪਾਇਓਨ ਸ੍ਰਿਸ਼ਟੀ ਕਾ ਮੂਲ ਰਚਾਇਆ।
ਦੂਸਰੇ ਸ਼ਲੋਕ ਦੀ ਪੌੜੀ ਵਿਚ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਸਾਨੂੰ ਇਹ ਦੱਸੋ ਵੀ ਸੰਸਾਰ ਵਾਹਿਗੁਰੂ ਨੇ ਕਿਵੇਂ ਪੈਦਾ ਕੀਤਾ। ਤਾਂ ਹਜ਼ੂਰ ਕਹਿੰਦੇ ਨੇ ਸੰਜੋਗ ਵਿਜੋਗ ਉਪਾਇਓਨ, ਪਹਿਲਾਂ ਤੇ ਵਾਹਿਗੁਰੂ ਨੇ ਸ੍ਰਿਸ਼ਟੀ ਕਾ ਮੂਲ ਰਚਾਇਆ, ਸ੍ਰਿਸ਼ਟੀ ਦਾ ਮੂਲ ਰਚਿਆ। ਸ੍ਰਿਸ਼ਟੀ ਦਾ ਮੂਲ ਕੀ ਸੀ? ਸ੍ਰਿਸ਼ਟੀ ਦਾ ਮੂਲ ਸੀ ਮਾਇਆ, ਮਾਇਆ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਉਸ ਵਾਹਿਗੁਰੂ ਨੇ ਸ੍ਰਿਸ਼ਟੀ ਦਾ ਮੂਲ ਸੀ, ਮੂਲ ਕੀ ਸੀ? ਮਾਇਆ ਭਾਵ ਪ੍ਰਕਿਰਤੀ, ਜਾਂ ਉਸਨੂੰ ਕੁਦਰਤ ਵੀ ਕਹਿ ਸਕਦੇ ਹਾਂ, ਦੋ ਹੀ ਕੁਦਰਤ ਸਾਜੀ ਹੈ ਜਿਸ ਵਿਚ ਪਿੱਛੇ ਆਖਿਆ ਸੀ। ਉਸ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਦਾ ਮੂਲ ਮਾਇਆ ਅਥਵਾ ਪ੍ਰਕਿਰਤੀ ਕੁਦਰਤ ਨੂੰ ਬਣਾਇਆ ਤੇ ਫਿਰ ਉਸਦੇ ਨਾਲ ਹੀ ਸੰਜੋਗ ਤੇ ਵਿਜੋਗ ਇਹਨਾਂ ਦੋਹਾਂ ਨੂੰ ਪੈਦਾ ਕਰ ਦਿੱਤਾ। ਸੰਜੋਗ ਤੇ ਵਿਜੋਗ ਤੋਂ ਮੁਰਾਦ ਹੈ ਜਿਵੇਂ ਅੱਜ ਕੱਲ ਜਿਹੜੇ ਸਾਇੰਸਦਾਨ ਨੇ ਉਹ ਵੀ ਇਹ ਗੱਲ ਆਖਦੇ ਨੇ ਵੀ ਸ੍ਰਿਸ਼ਟੀ ਪਰਮਾਣੂਆਂ ਤੋਂ ਬਣੀ ਹੋਈ ਹੈ। ਉਹ ਪਰਮਾਣੂ ਜੁੜਦੇ ਨੇ ਤੇ ਵਿਛੜ ਜਾਂਦੇ ਨੇ, ਉਹਦੇ ਨਾਲ ਹੀ ਸਰੀਰ ਵੀ ਤੇ ਪਦਾਰਥ ਵੀ ਤੇ ਜੀਵ ਸਾਰੇ ਬਣਦੇ ਨੇ। ਇਉਂ ਜਿਹੜਾ ਸੰਜੋਗ ਵਿਜੋਗ ਹੈ, ਜਿਹੜਾ ਪਰਮਾਣੂਆਂ ਦਾ ਜਿਹੜਾ ਸੰਜੋਗ ਹੈ ਤੇ ਵਿਜੋਗ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ ਜਿਸ ਤੋਂ ਅੱਗੇ ਸਾਰੀ ਸ੍ਰਿਸ਼ਟੀ ਪੈਦਾ ਹੋਈ ਤੇ ਨਾਸ ਹੋ ਰਹੀ ਹੈ।
ਹੁਕਮੀ ਸ੍ਰਿਸ਼ਟ ਸਾਜੀਅਨ ਜੋਤੀ ਜੋਤ ਮਿਲਾਇਆ।
ਉਸ ਅਕਾਲ ਪੁਰਖ ਵਾਹਿਗੁਰੂ ਨੇ ਜੀਵਾਂ ਦੀ ਜੋਤ ਵਿਚ ਆਪਣੀ ਜੋਤ ਨੂੰ ਮਿਲਾ ਦਿੱਤਾ, ਇਹ ਸ੍ਰਿਸ਼ਟੀ ਪੈਦਾ ਹੋਈ। ਹੁਕਮੀ ਸ੍ਰਿਸ਼ਟ ਸਾਜੀਅਨ ਤੇ ਫਿਰ ਆਪਣੇ ਹੁਕਮ ਦੇ ਵਿਚ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਸਾਜਨਾ ਕੀਤੀ ਹੈ।
ਜੋਤੀ ਹੂੰ ਸਭ ਚਾਨਣ ਸਤਿਗੁਰ ਸ਼ਬਦ ਸੁਣਾਇਆ।
ਉਸ ਵਾਹਿਗੁਰੂ ਦੀ ਜੋਤ ਦਾ ਸਦਕਾ ਹੀ ਸਾਰਿਆਂ ਦੇ ਵਿਚ ਚਾਨਣਾ ਹੋ ਰਿਹਾ ਹੈ, ਭਾਵ ਜੋ ਬੁੱਧੀ ਹੈ ਗਿਆਨ ਹੈ ਇਹ ਉਸ ਵਾਹਿਗੁਰੂ ਦੀ ਜੋਤ ਦਾ ਸਦਕਾ ਹੀ ਹੈ, ਅਥਵਾ ਖੱਟ ਜੋਤੀਆਂ ਵਿਚ ਵਾਹਿਗੁਰੂ ਨੇ ਆਪਣੀ ਜੋਤ ਨੂੰ ਮਿਲਾਇਆ ਜਿਸ ਦਾ ਸਦਕਾ ਇਹਨਾਂ ਸਾਰੀਆਂ ਜੋਤੀਆਂ ਵਿਚ ਵੀ ਚਾਨਣ ਹੋ ਰਿਹਾ ਹੈ। ਸਤਿਗੁਰ ਸ਼ਬਦ ਸੁਣਾਇਆ ਤੇ ਭਾਈ ਸਤਿਗੁਰੂ ਨੇ ਇਹ ਸਾਨੂੰ ਉਪਦੇਸ਼ ਸੁਣਾਇਆ ਹੈ।
ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਸਿਰ ਧੰਦੈ ਲਾਇਆ।
ਹਜ਼ੂਰ ਕਹਿੰਦੇ ਨੇ ਫਿਰ ਵਾਹਿਗੁਰੂ ਨੇ ਤਿੰਨ ਗੁਣ ਪੈਦਾ ਕੀਤੇ, ਰਾਜਗੁਣ ਤਮਗੁਣ ਸਤਗੁਣ ਕਹੀਏ, ਇਹ ਤਿੰਨ ਗੁਣ ਪੈਦਾ ਕੀਤੇ। ਇਹਨਾਂ ਤਿੰਨ ਗੁਣਾਂ ਤੋਂ ਤਿੰਨ ਪ੍ਰਧਾਨ ਦੇਵਤੇ ਪੈਦਾ ਹੋਏ, ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਸ਼ਿਵ ਜੀ। ਬ੍ਰਹਮਾ ਵਿਚ ਰਜੋ ਗੁਣ ਪ੍ਰਧਾਨ ਹੈ, ਵਿਸ਼ਨੂੰ ਵਿਚ ਸਤੋ ਗੁਣ ਤੇ ਸ਼ਿਵ ਜੀ ਵਿਚ ਤਮੋ ਗੁਣ, ਤੇ ਇਹਨਾਂ ਤਿੰਨ ਗੁਣਾਂ ਨੂੰ ਸਿਰਜ ਕੇ ਇਹ ਤਿੰਨ ਦੇਵਤਿਆਂ ਨੂੰ ਤਿੰਨ ਸ਼ਕਤੀਆਂ ਨੂੰ ਪੈਦਾ ਕੀਤਾ ਤੇ ਇਹਨਾਂ ਨੂੰ ਸਿਰਜ ਕੇ ਸਿਰ ਧੰਦੇ ਲਾਇਆ ਤੇ ਇਹਨਾਂ ਨੂੰ ਸਿਰਜ ਕੇ ਫਿਰ ਵੱਖੋ ਵੱਖਰੇ ਧੰਦਿਆਂ ਦੇ ਵਿਚ ਲਾ ਦਿੱਤਾ। ਬ੍ਰਹਮਾ ਨੂੰ ਆਖਿਆ ਤੂੰ ਸ੍ਰਿਸ਼ਟੀ ਪੈਦਾ ਕਰ, ਵਿਸ਼ਨੂੰ ਨੂੰ ਆਖਿਆ ਤੂੰ ਹੁਣ ਪਾਲਣਾ ਕਰ ਤੇ ਸ਼ਿਵਜੀ ਨੂੰ ਆਖਿਆ ਤੂੰ ਇਹਨੂੰ ਸੰਘਾਰਨਾ ਹੈ।
ਮਾਇਆ ਕਾ ਮੂਲ ਰਚਾਇਓਨ ਤੁਰਿਆ ਸੁਖ ਪਾਇਆ।
ਹਜ਼ੂਰ ਕਹਿੰਦੇ ਸ੍ਰਿਸ਼ਟੀ ਦਾ ਮੂਲ ਸੀ ਮਾਇਆ, ਇਹ ਮਾਇਆ ਨੂੰ ਵਾਹਿਗੁਰੂ ਪਰਮੇਸ਼ਰ ਨੇ ਰਚਿਆ ਤੇ ਜਿਤਨੇ ਵੀ ਜੀਵ ਨੇ ਸਾਰੇ ਮਾਇਆ ਦੇ ਪ੍ਰਭਾਵ ਹੇਠਾਂ ਨੇ, ਕਿਉਂਕਿ ਮਾਇਆ ਹੀ ਸਭ ਦੀ ਮਾਂ ਹੈ। ਇਹ ਮਾਇਆ ਦਾ ਮੂਲ ਵਾਹਿਗੁਰੂ ਨੇ ਰਚਾਇਆ, ਪਰ ਜਿਹੜੇ ਗੁਰਮੁਖ ਵਿਅਕਤੀ ਨੇ ਉਹਨਾਂ ਨੇ ਇਸ ਮਾਇਆ ਦੇ ਵਿਚ ਰਹਿੰਦਿਆਂ ਹੋਇਆਂ ਤੇ ਆਪਣੀ ਸੁਰਤ ਵਾਹਿਗੁਰੂ ਦੇ ਨਾਲ ਜੋੜ ਕੇ ਤੁਰਿਆ ਅਵਸਥਾ ਦਾ ਸੁਖ ਪ੍ਰਾਪਤ ਕਰ ਲਿਆ ਹੈ।
ਸਲੋਕ ਮਹੱਲਾ ਤੀਜਾ ਸੋ ਜਪ ਸੋ ਤਪ ਜੇ ਸਤਿਗੁਰ ਭਾਵੈ।
ਲਓ ਹੁਣ ਸਤਿਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿਚ ਗੁਰਸਿੱਖਾਂ ਨੇ ਫਿਰ ਅਰਜ਼ ਕੀਤੀ, ਸੱਚੇ ਪਾਤਸ਼ਾਹ ਦੁਨੀਆਂ ਵਿਚ ਅਨੇਕਾਂ ਜਪ ਨੇ ਅਨੇਕਾਂ ਤਪ ਨੇ, ਅਸੰਖ ਜਪ ਅਸੰਖ ਪਾਓ, ਅਸੰਖ ਪੂਜਾ ਅਸੰਖ ਤਪ ਤਾਓ, ਪਰ ਅਸਲੀ ਜਪ ਤੇ ਤਪ ਪ੍ਰਵਾਨ ਕਿਹੜਾ ਹੈ? ਸਵਾਲ ਤਾਂ ਇਹ ਹੈ। ਤਾਂ ਸਤਿਗੁਰੂ ਇਹਦਾ ਜਵਾਬ ਦਿੰਦੇ ਨੇ, ਸੋ ਜਪ ਸੋ ਤਪ ਜੇ ਸਤਿਗੁਰ ਭਾਵੈ। ਉਹ ਜਪ ਕੀਤਾ ਸਫਲ ਹੈ, ਉਹ ਤਪ ਕੀਤਾ ਵੀ ਸਫਲ ਹੈ ਜਿਹੜਾ ਸਤਿਗੁਰੂ ਨੂੰ ਭਾ ਜਾਵੇ। ਉਹ ਕਿਹੜਾ ਜਪ ਹੈ? ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ। ਤਪ ਕੀ ਹੈ? ਗੁਰਸੇਵਾ ਤਪਾਂ ਸਿਰ ਤਪ ਸਾਰ, ਇਹ ਸਤਿਗੁਰੂ ਨੂੰ ਪਾਉਂਦਾ ਹੈ।
ਸਤਿਗੁਰ ਕੈ ਭਾਣੈ ਵਡਿਆਈ ਪਾਵੈ।
ਹਜ਼ੂਰ ਕਹਿੰਦੇ ਨੇ ਭਾਈ ਜਿਨ੍ਹਾਂ ਨੂੰ ਗੁਰੂ ਦੀ ਮਿਹਰ ਪ੍ਰਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਬਖਸ਼ੇ ਨਾਮ ਦਾ ਜਾਪ ਕਰਦੇ ਨੇ ਤੇ ਗੁਰੂ ਦੀ ਸੇਵਾ ਦਾ ਮਹਾਨ ਤਪ ਸਾਧਦੇ ਹਨ, ਸਤਿਗੁਰ ਕਾ ਪਾਣਾ ਵਡਿਆਈ ਪਾਵੇ, ਉਹ ਸਤਿਗੁਰੂ ਦੇ ਪਾਣੇ ਵਿੱਚ ਰਹਿ ਕੇ ਤੇ ਵਡਿਆਈ ਦਰਗਾਹੀ ਮਾਨ ਸਨਮਾਨ ਪ੍ਰਾਪਤ ਕਰ ਲੈਂਦੇ ਹਨ।
ਨਾਨਕ ਆਪ ਛੋੜ ਗੁਰ ਮਾਹੇ ਸਮਾਵੇ।
ਹਜ਼ੂਰ ਕਹਿੰਦੇ ਨੇ ਵਡਿਆਈ ਵੀ ਉਹਨਾਂ ਨੂੰ ਮਿਲਦੀ ਹੈ ਜਿਹੜੇ ਆਪਾ ਪਾਵ ਹੰਕਾਰ ਮੇਟ ਕੇ ਤੇ ਗੁਰ ਮਾਹੇ ਸਮਾਵੇ, ਗੁਰੂ ਦੇ ਵਿੱਚ ਹੀ ਗੁਰੂ ਦੀ ਆਗਿਆ ਵਿੱਚ ਗੁਰੂ ਦੇ ਪਿਆਰ ਦੇ ਵਿੱਚ ਲੀਨ ਹੋ ਜਾਂਦੇ ਹਨ।
ਮਹੱਲਾ ਤੀਜਾ, ਗੁਰ ਕੀ ਸਿੱਖ ਕੋ ਵਿਰਲਾ ਲੇਵੈ।
ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਵੀ ਅਸਲੀ ਜਿਹੜੀ ਗੁਰੂ ਦੀ ਸਿੱਖਿਆ ਹੈ, ਗੁਰੂ ਦੀਖਿਆ ਹੈ, ਉਹਨੂੰ ਹਰ ਕੋਈ ਕਿਉਂ ਨਹੀਂ ਪ੍ਰਾਪਤ ਕਰਦਾ? ਤਾਂ ਸਤਿਗੁਰੂ ਕਹਿੰਦੇ ਨੇ ਗੁਰ ਕੀ ਸਿੱਖ ਕੋ ਵਿਰਲਾ ਲੇਵੈ, ਗੁਰੂ ਦੀ ਜਿਹੜੀ ਅਸਲੀ ਸਿੱਖਿਆ ਹੈ, ਗੁਰੂ ਦਿਖਿਆ ਹੈ, ਉਹਨੂੰ ਕੋਈ ਵਿਰਲਾ ਹੀ ਲੈ ਸਕਦਾ, ਕਿਉਂਕਿ ਸਾਰਿਆਂ ਦੇ ਇੰਨੇ ਭਾਗ ਨੇ। ਮਹਾਂਪੁਰਖ ਉਦਾਹਰਣ ਦਿੰਦੇ ਸਨ ਵੀ ਜਿਹੜਾ ਛੀਣੀ ਦਾ ਦੁੱਧ ਹੈ ਉਹ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ, ਇਸੇ ਤਰ੍ਹਾਂ ਜਿਸਦਾ ਹਿਰਦਾ ਸ਼ੁੱਧ ਹੈ ਉਹੀ ਗੁਰੂ ਸਿੱਖਿਆ ਨੂੰ ਧਾਰਨ ਕਰ ਸਕਦਾ। ਇਸ ਲਈ ਗੁਰੂ ਦੀ ਸਿੱਖਿਆ ਕੋਈ ਵਿਰਲਾ ਹੀ ਲੈਂਦਾ ਜਿਹਦਾ ਹਿਰਦਾ ਸ਼ੁੱਧ ਹੁੰਦਾ ਹੈ।
ਨਾਨਕ ਜਿਸ ਆਪ ਵਡਿਆਈ ਦੇਵੈ।
ਹਜ਼ੂਰ ਫਰਮਾਉਂਦੇ ਨੇ ਦੂਸਰੀ ਗੱਲ ਨਾਲ ਇਹ ਵੀ ਹੈ, ਜਿਹੜਾ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਵੇ ਤੇ ਫਿਰ ਉਹਨੂੰ ਸਤਿਗੁਰੂ ਵਡਿਆਈ ਵੀ ਦਿੰਦੇ ਨੇ। ਜਿਸ ਨੂੰ ਆਪ ਸਤਿਗੁਰੂ ਵਡਿਆਈ ਦੇਣਾ ਚਾਹੁੰਦੇ ਨੇ ਤੇ ਫਿਰ ਉਹਦਾ ਹਿਰਦਾ ਸ਼ੁੱਧ ਕਰ ਦਿੰਦੇ ਨੇ ਤੇ ਉਹ ਗੁਰੂ ਦੀ ਦੀਖਿਆ ਨੂੰ, ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰ ਲੈਂਦਾ, ਫਿਰ ਉਹਨੂੰ ਲੋਕ ਤੇ ਪ੍ਰਲੋਕ ਦੀ ਵਡਿਆਈ ਵੀ ਮਿਲਦੀ ਹੈ।
ਪੌੜੀ ਮਾਇਆ ਮੋਹ ਅਗਿਆਨ ਹੈ ਬਿਖਮ ਅਤ ਭਾਰੀ।
ਲੋਹਣ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਸਾਨੂੰ ਦੱਸੋ ਅਗਿਆਨ ਕਿਸ ਨੂੰ ਕਹਿੰਦੇ ਨੇ? ਤਾਂ ਸਤਿਗੁਰੂ ਕਹਿੰਦੇ ਨੇ ਮਾਇਆ ਮੋਹ ਅਗਿਆਨ ਹੈ, ਮਾਇਆ ਦਾ ਮੋਹ ਹੀ ਅਗਿਆਨ ਹੈ। ਆ ਜਿਹੜਾ ਮਾਇਆ ਦਾ ਮੋਹ ਹੈ, ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਡਹਿਕਾਈ, ਇਹ ਮਾਇਆ ਦਾ ਮੋਹ ਹੀ ਇੱਕ ਅਗਿਆਨ ਹੈ। ਬਿਖਮ ਅਤ ਭਾਰੀ, ਲੋ ਹਜ਼ੂਰ ਕਹਿੰਦੇ ਨੇ ਵੀ ਇਸ ਮਾਇਆ, ਇਹ ਜਿਹੜਾ ਮਾਇਆ ਦਾ ਮੋਹ ਅਗਿਆਨ ਹੈ, ਬਿਖਮ ਅਤ ਭਾਰੀ, ਇਹ ਇੱਕ ਬਿਖਮ ਨਾ ਤਰਿਆ ਜਾਣ ਵਾਲਾ ਸਾਗਰ ਹੈ ਔਰ ਇਸ ਨੂੰ ਤਰਨਾ ਅਤ ਭਾਰੀ ਅਤਿ ਕਠਿਨ ਹੈ, ਬਹੁਤ ਜ਼ਿਆਦਾ ਕਠਿਨ ਹੈ। ਭਾਵ ਇਸ ਮਾਇਆ ਦਾ ਮੋਹ, ਇਹ ਮਾਇਆ ਦਾ ਮੋਹ ਹੀ ਅਗਿਆਨ ਹੈ। ਇਸ ਅਗਿਆਨ, ਇਹ ਅਗਿਆਨ ਇੱਕ ਐਸਾ ਸਾਗਰ ਹੈ ਜਿਸ ਤੋਂ ਤਰਨਾ ਬਿਖਮ ਅਤ ਭਾਰੀ ਬਹੁਤ ਜ਼ਿਆਦਾ ਕਠਿਨ ਹੈ।
ਪੱਥਰ ਪਾਪ ਬਹੁ ਲੱਦਿਆ ਕਿਉਂ ਤਰੀਐ ਤਾਰੀ।
ਲੋ ਹਜ਼ੂਰ ਕਹਿੰਦੇ ਨੇ ਇਸ ਮਨੁੱਖ ਨੇ ਵੀ ਆਪਣੇ ਸਿਰ ਉਤੇ ਪੱਥਰ ਪਾਪ, ਜਿਹੜੇ ਪੱਥਰ ਵਰਗੇ ਬੱਜਰ ਪਾਪ ਨੇ, ਬੱਜਰ ਪਾਪਾਂ ਦਾ ਆਪਣੇ ਸਿਰ ਉਤੇ ਪਾਰ ਲੱਦਿਆ ਹੋਇਆ। ਕਿਉਂ ਤਰੀਐ ਤਾਰੀ, ਵੀ ਦੱਸੋ ਇਹ ਹੁਣ ਤਾਰੀ ਮਾਰ ਕੇ ਕਿਵੇਂ ਤਰ ਸਕਦਾ ਹੈ? ਭਾਵ ਜਿਸ ਮਨੁੱਖ ਨੇ ਬੱਜਰ ਪਾਪਾਂ ਦਾ, ਵੱਡੇ ਪਾਪਾਂ ਦਾ ਪਾਰ ਸਿਰ ਉਤੇ ਚੁੱਕਿਆ ਹੋਵੇ, ਉਹਨੇ ਤਾਂ ਡੁੱਬਣਾ ਹੀ ਡੁੱਬਣਾ ਹੈ, ਉਹ ਕਿਵੇਂ ਤਾਰੀ ਮਾਰ ਕੇ ਤਰ ਸਕਦਾ? ਨਹੀਂ ਤਰ ਸਕਦਾ।
ਆਨੰਦਨ ਭਗਤੀ ਰਤਿਆ ਹਰ ਪਾਰ ਉਤਾਰੀ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਗੁਰਮੁਖ ਵਿਅਕਤੀ ਆ ਉਹ ਦਿਨ ਰਾਤ ਵਾਹਿਗੁਰੂ ਦੀ ਭਗਤੀ ਵਿੱਚ ਰੰਗਿਆ ਰਹਿੰਦਾ ਤੇ ਫਿਰ ਵਾਹਿਗੁਰੂ ਪਰਮੇਸ਼ਰ ਉਸ ਨੂੰ ਇਸ ਭਵ ਸਾਗਰ ਤੋਂ, ਅਗਿਆਨ ਸਾਗਰ ਤੋਂ ਪਾਰ ਉਤਾਰ ਦਿੰਦਾ ਹੈ।
ਗੁਰ ਸ਼ਬਦੀ ਮਨ ਨਿਰਮਲਾ ਹੋਮੈ ਛੱਡ ਵਿਕਾਰੀ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਗੁਰਸਿੱਖ ਮਾਈ ਪਾਈ ਗੁਰ ਸ਼ਬਦੀ, ਗੁਰੂ ਸ਼ਬਦ ਦੀ ਕਮਾਈ ਕਰਕੇ ਤੇ ਹੋਮੈ ਛੱਡ ਵਿਕਾਰੀ, ਹੋਮੈ ਤੇ ਹੋਰ ਜਿਹੜੇ ਕਾਮ ਆਦਿਕ ਵਿਕਾਰ ਉਹਨਾਂ ਨੂੰ ਛੱਡ ਦਿੰਦਾ, ਮਨ ਨਿਰਮਲਾ, ਫਿਰ ਉਹਨਾਂ ਉਸਦਾ ਮਨ ਪਾਕ ਪਵਿੱਤਰ ਹੋ ਜਾਂਦਾ ਹੈ।
ਹਰ ਹਰ ਨਾਮ ਧਿਆਈ ਹੈ ਹਰ ਹਰ ਨਿਸਤਾਰੀ।
ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਈ ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਧਿਆਉਂਦੇ ਰਹੀਏ, ਹਰ ਹਰ ਨਿਸਤਾਰੀ, ਫਿਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਤੁਹਾਨੂੰ ਨਿਸਤਾਰੀ ਨਿਸ ਪ੍ਰਪੰਚ ਤੋਂ ਉਤਾਰ ਦੇਵੇਗਾ। ਨਿਸਤਾਰੀ ਦਾ ਅਰਥ ਜਿਸਨੂੰ ਤਰਨਾ ਔਖਾ ਹੈ, ਨਿਸਤਾਰੀ, ਜਿਹੜਾ ਤਰਿਆ ਨਾ ਜਾ ਸਕੇ, ਉਸ ਭਵ ਸਾਗਰ ਤੋਂ ਵਾਹਿਗੁਰੂ ਦਾ ਨਾਮ ਹੀ ਤੁਹਾਨੂੰ ਪਾਰ ਕਰੇਗਾ।
ਸਲੋਕ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ।
ਲੋ ਇਹ ਜਿਹੜਾ ਸ਼ਲੋਕ ਸੀ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਸੀ ਤੇ ਗੁਰਸਿੱਖਾਂ ਨੇ ਇਹ ਸ਼ਲੋਕ ਪੜ੍ਹ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸਾਹਮਣੇ ਸ਼ੰਕਾ ਕੀਤੀ ਕਿ ਸਤਿਗੁਰੂ ਜੀ ਦੇਖੋ ਭਗਤ ਕਬੀਰ ਜੀ ਨੇ ਆਹ ਸ਼ਲੋਕ ਲਿਖਿਆ ਹੈ, ਕਬੀਰ ਮੁਕਤ ਦੁਆਰਾ ਸੰਕੁੜਾ, ਕਬੀਰ ਭਗਤ ਜੀ ਕਹਿੰਦੇ ਜਿਹੜਾ ਮੁਕਤੀ ਦਾ ਦੁਆਰ ਦਰ ਹੈ, ਮੁਕਤੀ ਦਾ ਦਰਵਾਜ਼ਾ ਹੈ ਸੰਕੁੜਾ, ਉਹ ਬੜਾ ਵੀ ਸੁੰਗੜਿਆ ਹੋਇਆ, ਬਹੁਤ ਤੰਗ ਹੈ, ਬਹੁਤ ਛੋਟਾ ਹੈ। ਕਿੰਨਾ ਛੋਟਾ? ਰਾਈ ਦਸਵੇਂ ਭਾਈ, ਵੀ ਉਹ ਰਾਈ ਦੇ ਦਾਣੇ ਨਾਲੋਂ ਵੀ ਦਸਵਾਂ ਹਿੱਸਾ ਉਹ ਛੋਟਾ ਹੈ। ਹੁਣ ਰਾਈ ਦਾ ਦਾਣਾ ਬਹੁਤ ਛੋਟਾ ਹੁੰਦਾ, ਪਰ ਭਗਤ ਜੀ ਨੇ ਲਿਖਿਆ ਹੈ ਵੀ ਜਿਹੜਾ ਮੁਕਤੀ ਦਾ ਦਰ ਹੈ ਔਰ ਉਹ ਰਾਈ ਦੇ ਦਾਣੇ ਨਾਲੋਂ ਵੀ ਦਸਵਾਂ ਹਿੱਸਾ ਬਾਰੀਕ ਹੈ।
ਮਨ ਤੋਂ ਮੈਂਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ।
ਇਹ ਜਿਹੜਾ ਸਾਡਾ ਮਨ ਹੈ ਤੇ ਮੈਗਲ ਦਾ ਅਰਥ ਹੈ ਵੀ ਹਾਥੀ ਵਾਂਗੂ ਬਣਿਆ ਹੋਇਆ ਹੈ। ਹਉਮੈ ਇਹ ਮਨ ਤੇ ਹਾਥੀ ਵਾਂਗੂ ਸਥੂਲ ਬਣਿਆ ਹੋਇਆ ਹੈ, ਨਿਕਸਿਆ ਕਿਉਂ ਕਰ ਜਾਏ? ਦੱਸੋ ਇਹਦੇ ਇਸ ਮੁਕਤੀ ਦੇ ਦਰ ਦੇ ਵਿੱਚੋਂ ਦੀ ਜਿਹੜਾ ਰਾਈ ਦੇ ਦਾਣੇ ਨਾਲੋਂ ਵੀ ਦਸਵਾਂ ਹਿੱਸਾ ਛੋਟਾ ਹੈ, ਇਹ ਮਨ ਉਹਦੇ ਵਿੱਚੋਂ ਦੀ ਨਿਕਲ ਕੇ ਕਿਵੇਂ ਪਾਰ ਜਾ ਸਕਦਾ? ਨਹੀਂ ਜਾ ਸਕਦਾ।
ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਉ।
ਤੇ ਫਿਰ ਭਗਤ ਜੀ ਨੇ ਇਹ ਵੀ ਦੱਸਿਆ ਹੈ ਵੀ ਜੇ ਐਸਾ ਸਤਿਗੁਰੂ ਭਾਵ ਤੁਰਦਰਗਾਹ ਦਾ ਬਖਸ਼ਿਆ ਹੋਇਆ ਦਰਗਾਹੀ ਵਿਚੋਲਾ ਸਤਿਗੁਰੂ ਮਿਲ ਜਾਵੇ, ਤੁਠਾ ਕਰੇ ਪਸਾਓ, ਤੇ ਫਿਰ ਉਹ ਪ੍ਰਸੰਨ ਹੋ ਕੇ ਕਿਸੇ ਗੁਰਸਿੱਖ ਦੇ ਉੱਤੇ ਪਸਾਓ ਬਖਸ਼ਿਸ਼ ਕਰ ਦੇਵੇ।
ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ।
ਫਿਰ ਉਹ ਮੁਕਤੀ ਦਾ ਦੁਆਰਾ ਮੋਕਲਾ ਦਾ ਅਰਥ ਖੁੱਲਾ ਹੋ ਜਾਂਦਾ। ਪਹਿਲਾਂ ਤੇ ਉਹਨੂੰ ਰਾਈ ਦੇ ਦਾਣੇ ਨਾਲੋਂ ਵੀ ਦਸਵਾਂ ਹਿੱਸਾ ਛੋਟਾ ਲਿਖਿਆ ਸੀ, ਪਰ ਕਹਿੰਦੇ ਜਦੋਂ ਗੁਰੂ ਮਿਹਰ ਕਰ ਦਿੰਦਾ ਫਿਰ ਉਹੀ ਮੁਕਤੀ ਦਾ ਦੁਆਰਾ ਖੁੱਲਾ ਬਣ ਜਾਂਦਾ। ਸਹਿਜੇ ਆਵੋ ਜਾਓ, ਫਿਰ ਸਹਿਜੇ ਉਹਦੇ ਵਿੱਚ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਜਾਓ, ਫਿਰ ਕੋਈ ਰੋਕ ਟੋਕ ਨਹੀਂ ਹੋ ਸਕਦੀ।
ਮਹੱਲਾ ਤੀਜਾ ਨਾਨਕ ਮੁਕਤ ਦੁਆਰਾ ਅਤ ਨੀਕਾ ਨਾਨਾ ਹੋਏ ਸੋ ਜਾਏ।
ਇਹ ਜਦੋਂ ਸ਼ਲੋਕ ਗੁਰੂ ਮਹਾਰਾਜ ਦੇ ਸਾਹਮਣੇ ਗੁਰਸਿੱਖਾਂ ਨੇ ਪੜ੍ਹਿਆ ਤੇ ਆਖਿਆ ਮਹਾਰਾਜ ਸਾਨੂੰ ਇਹਦੇ ਜਿਹੜੇ ਅਸਲੀ ਗੋਝ ਭਾਵ ਨੇ ਉਹਨਾਂ ਦੀ ਸਮਝ ਨਹੀਂ ਆਈ ਤੇ ਆਪ ਜੀ ਕਿਰਪਾ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਇਹ ਨਾਲ ਦੂਸਰਾ ਸ਼ਲੋਕ ਉਚਾਰਨ ਕੀਤਾ ਜਿਹਦੇ ਵਿੱਚ ਭਗਤ ਕਬੀਰ ਜੀ ਦੇ ਜਿਹੜੇ ਉਹ ਬਾਣੀ ਦੇ ਗੋਝ ਭਾਵ ਸਨ ਉਹਨਾਂ ਨੂੰ ਪ੍ਰਗਟ ਕਰਕੇ ਸਮਝਾਇਆ ਗਿਆ ਹੈ। ਨਾਨਕ ਮੁਕਤ ਦੁਆਰਾ ਅਤ ਨੀਕਾ, ਜਿਹੜਾ ਭਗਤ ਕਬੀਰ ਜੀ ਦਾ ਇਹ ਬਚਨ ਸੀ ਨਾ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਪਾਏ, ਇਹਦਾ ਮਤਲਬ ਇਹ ਹੈ ਨਾਨਕ ਮੁਕਤ ਦੁਆਰਾ ਅਤ ਨੀਕਾ, ਵੀ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ ਅਤ ਨੀਕਾ ਬਹੁਤ ਹੀ ਨਿੱਕਾ ਹੈ। ਨਿੱਕਾ ਪੰਜਾਬੀ ਦਾ ਲਫ਼ਜ਼ ਹੈ, ਬਹੁਤ ਛੋਟਾ ਹੈ ਜਿਹੜਾ ਮੁਕਤੀ ਦਾ ਰਸਤਾ, ਬਹੁਤ ਛੋਟਾ ਹੈ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਬਾਣੀ ਦੇ ਵਿੱਚ ਵੀ ਸਮਝਾਇਆ ਹੈ, ਖੰਨੇ ਹੋ ਤਿੱਖੀ ਵੱਲ ਹੋ ਨਿੱਕੀ, ਏਤ ਮਾਰਗ ਜਾਣਾ, ਇਹ ਬਰੀਕ ਰਸਤਾ ਹੈ। ਗੁਰਸਿੱਖੀ ਬਾਰੀਕ ਹੈ ਖੰਡੇ ਤਾਰ ਗਲੀ ਅਤ ਪੀੜੀ, ਉੱਪਰ ਟਿਕਾ ਨਾ ਪੁਣਹਣਾ ਚੱਲ ਨਾ ਸਕਿਆ ਉੱਪਰ ਕੀੜੀ। ਇਹ ਭਗਤ ਕਬੀਰ ਜੀ ਦਾ ਮਤਲਬ ਹੈ ਵੀ ਮੁਕਤੀ ਦਾ ਦੁਆਰਾ ਬਹੁਤ ਛੋਟਾ ਹੈ, ਨਾ ਨਾ ਹੋਏ ਸੋ ਜਾਏ, ਵੀ ਜੇ ਕਿਸੇ ਨੇ ਮੁਕਤੀ ਦੇ ਦਰਵਾਜ਼ੇ ਵਿੱਚੋਂ ਦੀ ਨਿਕਲਣਾ ਹੋਵੇ ਉਹ ਰਸਤਾ ਬੜਾ ਛੋਟਾ ਹੈ, ਤੇ ਫਿਰ ਉਹਨਾਂ ਹੀ ਨਾਨਾ ਦਾ ਅਰਥ ਵੀ ਉਹਨੂੰ ਨੰਨਾ ਬਣਨਾ ਪਵੇਗਾ, ਜਿਵੇਂ ਨਾਨਾ ਸ਼ਬਦ ਵੀ ਨੰਨੇ ਸ਼ਬਦ ਤੋਂ ਨਾਨਾ ਬਣਿਆ, ਵੀ ਜਿਵੇਂ ਕਹਿੰਦੇ ਤੇ ਨੰਨਾ ਬਾਲਕ ਹੈ, ਸ਼ੀਰਖੋਰ ਬੱਚੇ ਨੂੰ ਨੰਨਾ ਕਹਿੰਦੇ ਨੇ। ਲੋ ਜਿਹੜਾ ਇਸ ਤਰ੍ਹਾਂ ਨਾਨਾ ਦਾ ਅਰਥ ਵੀ ਜਿਹੜਾ ਨੰਨਾ ਬਣ ਜਾਂਦਾ, ਬਹੁਤ ਛੋਟਾ ਬਣ ਜਾਂਦਾ। ਸ਼ਸ਼ਾ ਸ਼ੁਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ, ਸ਼ਸ਼ਾ ਸ਼ਾਰ ਹੋ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ। ਨਾਨੇ ਤੋਂ ਮੁਰਾਦ ਹੈ ਜਿਹੜਾ ਸਭ ਦੇ ਚਰਨਾਂ ਦੀ ਧੂੜ ਬਣ ਜਾਵੇ, ਸੋ ਜਾਏ, ਬਈ ਉਹੀ ਇਸ ਮੁਕਤੀ ਦੇ ਦਰ ਦੇ ਵਿੱਚੋਂ ਦੀ ਲੰਘ ਸਕਦਾ ਹੈ।
ਹਉਮੈ ਮਨ ਅਸਥੂਲ ਹੈ ਕਿਉਂ ਕਰ ਵਿੱਚ ਦੇ ਜਾਏ।
ਮਹਾਰਾਜ ਭਗਤ ਜੀ ਨੇ ਆਖਿਆ ਸੀ ਮਨ ਤੋਂ ਮੈਗਲ ਹੋਏ ਰਹਾ, ਮਨ ਤੇ ਹਾਥੀ ਬਣਿਆ ਹੋਇਆ, ਇਹ ਮਨ ਤੇ ਸੂਖਮ ਹੈ, ਇਹਨੂੰ ਹਾਥੀ ਕਿਉਂ ਕਹਿ ਦਿੱਤਾ? ਤੇ ਇਹਦਾ ਸਤਿਗੁਰੂ ਜੀ ਖੁਲਾਸਾ ਕਰਕੇ ਦੱਸਦੇ ਨੇ ਹਉਮੈ ਮਨ ਅਸੂਲ ਹੈ, ਹਉਮੈ ਦੇ ਕਾਰਨ ਇਹ ਮਨ ਹਾਥੀ ਵਰਗਾ ਅਸੂਲ ਬਣਿਆ ਹੋਇਆ। ਇਸੇ ਲਈ ਭਗਤ ਜੀ ਨੇ ਮਨ ਨੂੰ ਹਾਥੀ ਆਖਿਆ ਹੈ, ਭਾਵੇਂ ਮਨ ਸੂਖਮ ਹੈ ਪਰ ਇਹ ਮਨ ਹਉਮੈ ਦੀ ਨਿਹਾਰੀ ਖਾ ਕੇ ਇਹ ਮਨ ਅਸੂਲ ਬਣਿਆ ਹੋਇਆ, ਕਿਉਂ ਘਰ ਵਿੱਚ ਦੇ ਜਾਏ? ਦੱਸੋ ਫਿਰ ਉਸ ਮੁਕਤੀ ਦੇ ਦਰ ਜਿਹੜਾ ਬਹੁਤ ਛੋਟਾ ਹੈ ਉਹਦੇ ਵਿੱਚੋਂ ਦੀ ਕਿਵੇਂ ਪਾਰ ਲੰਘ ਕੇ ਜਾ ਸਕਦਾ, ਨਹੀਂ ਲੰਘ ਸਕਦਾ।
ਸਤਿਗੁਰ ਮਿਲਿਆ ਹੋ ਮੈਂ ਗਈ, ਜੋਤ ਰਹੀ ਸਭ ਆਏ।
ਫਿਰ ਮਹਾਰਾਜ ਸਤਿਗੁਰੂ ਦੇ ਨਾਲ ਮਿਲ ਕੇ ਕਿਵੇਂ ਇਸ ਮਨੁੱਖ ਨੂੰ ਮੁਕਤੀ ਦਾ ਦੁਆਰਾ ਮੁਕਲਾ ਪ੍ਰਤੀਤ ਹੋਣ ਲੱਗ ਜਾਂਦਾ, ਇਹਦਾ ਵੀ ਭਾਵ ਦੱਸੋ। ਤਾਂ ਸਤਿਗੁਰੂ ਕਹਿੰਦੇ ਨੇ, ਜਦੋਂ ਪੂਰਾ ਤੇ ਸੱਚਾ ਸਤਿਗੁਰੂ ਮਿਲ ਜਾਵੇ, ਸਤਿਗੁਰ ਮਿਲਿਆ ਹੋਮੈ ਗਈ, ਸਤਿਗੁਰੂ ਦੇ ਨਾਲ ਮਿਲਣ ਕਰਕੇ ਮਨ ਦੀ ਹੋਮੈ ਨਾਸ਼ ਹੋ ਜਾਂਦੀ ਹੈ। ਜੋਤ ਰਹੀ ਸਭ ਆਏ, ਜਦੋਂ ਹੋਮੈ ਨਾਸ਼ ਹੋ ਜਾਂਦੀ ਹੈ ਤੇ ਫਿਰ ਇਸ ਮਨੁੱਖ ਨੂੰ ਪਤਾ ਲੱਗ ਜਾਂਦਾ ਹੈ ਵੀ ਵਾਹਿਗੁਰੂ ਜੋਤ ਸਾਰਿਆਂ ਦੇ ਵਿੱਚ ਹੀ ਵਸ ਰਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਜਦੋਂ ਮਨ ਦੀ ਹੋਮੈ ਨਾਸ਼ ਹੋ ਜਾਵੇ ਤੇ ਫਿਰ ਵਾਹਿਗੁਰੂ ਦੇ ਜੋਤ ਦੇ ਇਸ ਨੂੰ ਦੀਦਾਰ ਹੋ ਜਾਂਦੇ ਹਨ।
ਇਹੋ ਜੀਉ ਸਦਾ ਮੁਕਤ ਹੈ, ਸਹਿਜੇ ਰਹਿਆ ਸਮਾਏ।
ਲੋ, ਜਦੋਂ ਗੁਰੂ ਦੀ ਮਿਹਰ ਦੇ ਨਾਲ ਹੋਮੈ ਨਾਸ਼ ਹੋ ਗਈ ਤੇ ਵਾਹਿਗੁਰੂ ਦੀ ਵਿਆਪਕ ਜੋਤ ਦੇ ਦਰਸ਼ਨ ਹੋ ਗਏ, ਇਹ ਜੀਉ ਸਦਾ ਮੁਕਤ ਹੈ, ਫਿਰ ਇਹ ਜੀਵ ਹਮੇਸ਼ਾ ਲਈ ਮੁਕਤ ਹੋ ਗਿਆ ਤੇ ਮੁਕਤੀ ਦਾ ਦਰਵਾਜ਼ਾ ਵੀ ਉਹਨਾਂ ਲਈ ਮੋਖਲਾ ਹੋ ਗਿਆ। ਸਹਿਜੇ ਰਹਿਆ ਸਮਾਏ ਤੇ ਫਿਰ ਉਹ ਗੁਰਮੁਖ ਪਿਆਰਾ ਸੁਤੇ ਸਿੱਧ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਮੁਕਤੀ ਦੇ ਦਰਵਾਜ਼ੇ ਦੇ ਵਿੱਚ ਹਮੇਸ਼ਾ ਲਈ ਸਮਾਇਆ ਰਹਿੰਦਾ, ਲੀਨ ਹੋਇਆ ਰਹਿੰਦਾ ਹੈ।
ਪੌੜੀ ਪ੍ਰਭ ਸੰਸਾਰ ਉਪਾਏ ਕੈ ਵਸ ਆਪਣੇ ਕੀਤਾ।
ਪੌੜੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ ਪ੍ਰਭ ਸੰਸਾਰ ਉਪਾਏ ਕੈ, ਉਹ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਪੈਦਾ ਕਰਕੇ ਵਸ ਆਪਣਾ ਕੀਤਾ, ਫਿਰ ਆਪਣੇ ਵਸੀਕਾਰ ਕੀਤਾ ਹੋਇਆ ਹੈ।
ਕਣਤ ਪ੍ਰਭੂ ਨਾ ਪਾਈ ਹੈ ਦੂਜਾ ਪਰਮੀਤਾ।
ਹਜ਼ੂਰ ਕਹਿੰਦੇ ਨੇ, ਜਿਹੜੇ ਲੋਕ ਵਾਹਿਗੁਰੂ ਦੇ ਨਾਲ ਵੀ ਗਣਤ ਦਾ ਅਰਥ ਵੀ ਗਿਣਤੀਆਂ ਮਿਣਤੀਆਂ ਕਰਦੇ ਨੇ ਵੀ ਅਸੀਂ ਇੰਨਾ ਪੁੰਨ ਦਾਨ ਕੀਤਾ ਤੇ ਅਸੀਂ ਇੰਨੀ ਸੇਵਾ ਕੀਤੀ ਹੈ, ਅਸੀਂ ਇੰਨਾ ਦਾਨ ਕੀਤਾ ਹੈ, ਇਸ ਤਰ੍ਹਾਂ ਦੀਆਂ ਗਿਣਤੀਆਂ ਮਿਣਤੀਆਂ ਕਰਕੇ ਵੀ ਵਾਹਿਗੁਰੂ ਨੂੰ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਦੂਜਾ ਪਰਮੀਤਾ, ਹਜ਼ੂਰ ਕਹਿੰਦੇ ਨੇ, ਜਿਹੜਾ ਪਾਏ ਦੂਜੇ ਪਾਸੇ ਪ੍ਰੇਮ ਕਰਦਾ ਹੈ ਉਹ ਹਮੇਸ਼ਾ ਲਈ 84 ਦੇ ਵਿੱਚ ਹੀ ਪਰਮੀਤਾ ਭਰਮਦਾ ਰਹਿੰਦਾ ਹੈ।
ਸਤਿਗੁਰ ਮਿਲਿਆ ਜੀਵਤ ਮਰੈ ਬੁਝ ਸੱਚ ਸਮੀਤਾ।
ਜਿਹੜਾ ਵੀ ਗੁਰਸਿੱਖ ਮਾਈ ਪਾਈ ਸਤਿਗੁਰੂ ਨੂੰ ਮਿਲਦਾ ਹੈ, ਸਤਿਗੁਰੂ ਦੇ ਨਾਲ ਮਿਲ ਕੇ ਜੀਵਤ ਭਾਵ ਤੋਂ ਮਰ ਜਾਂਦਾ। ਜਿਹੜਾ ਜੀਵਤ ਭਾਵ ਤੋਂ ਮਰ ਗਿਆ ਬੁਝ ਸੱਚ ਸਮੀਤਾ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬੁਝ ਕੇ ਸਮਝ ਕੇ ਸੱਚ ਸਮੀਤਾ ਸੱਚ ਸਰੂਪ ਵਾਹਿਗੁਰੂ ਦੇ ਵਿੱਚ ਸਮੀਤਾ ਲੀਨ ਹੋ ਗਿਆ, ਭੇਦ ਹੋ ਗਿਆ।
ਸ਼ਬਦ ਹੋ ਮੈਂ ਖੋਈ ਹੈ ਹਰ ਮੇਲ ਮਿਲੀਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਕੇ ਸ਼ਬਦ ਦੁਆਰਾ ਹਮੈ ਨੂੰ ਮੇਟ ਲਈਦਾ, ਗੁਰੂ ਕੇ ਸ਼ਬਦ ਦੁਆਰਾ ਹਮੈ ਮੇਟ ਲਈਏ, ਹਰ ਮੇਲ ਮਿਲੀਤਾ, ਤੇ ਫਿਰ ਵਾਹਿਗੁਰੂ ਦੇ ਮੇਲ ਦੇ ਵਿੱਚ ਮਿਲੀਤਾ ਮਿਲਿਆ ਜਾ ਸਕਦਾ ਹੈ।
ਸਭ ਕੁਛ ਜਾਣ ਕਰੇ ਆਪ ਆਪੇ ਵਿਗਸੀਤਾ।
ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ ਸਭ ਕੁਛ ਜਾਣੈ, ਉਹ ਵਾਹਿਗੁਰੂ ਸਭ ਕੁਛ ਜਾਣਦਾ ਹੈ, ਹਰ ਅੰਤਰ ਜਾਮੀ ਸਭ ਵਿਦ ਜਾਣੈ, ਤਾਂ ਕਿਸ ਪੈ ਆਖ ਸੁਣਾਈਐ, ਬਿਨ ਬਕਨੇ ਬਿਨ ਕਹਿਣ ਕਹਾਵਣ ਅੰਤਰ ਜਾਮੀ ਜਾਣੈ। ਉਹ ਵਾਹਿਗੁਰੂ ਸਭ ਕੁਛ ਜਾਣਦਾ ਹੈ, ਕਰੇ ਆਪ, ਉਹ ਆਪੇ ਸਭ ਕੁਛ ਕਰਦਾ ਹੈ, ਆਪੇ ਬਖਸੀਤਾ ਤੇ ਆਪ ਹੀ ਆਪਣੇ ਬਣਾਏ ਸੰਸਾਰ ਦੇ ਤਮਾਸ਼ੇ ਨੂੰ ਵੇਖ ਵੇਖ ਕੇ ਬਖਸੀਤਾ ਦਾ ਅਰਥ ਬਹੁਤ ਖੁਸ਼ ਹੁੰਦਾ ਹੈ, ਬੜਾ ਪ੍ਰਸੰਨ ਹੁੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਤੇ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸ਼ਬਦ ਹੋ ਮੈਂ ਖੋਈ ਹੈ ਹਰ ਮੇਲ ਮਿਲੀਤਾ। ਸਭ ਕੁਛ ਜਾਣੈ ਕਰੇ ਆਪ ਆਪੇ ਵਿਗਸੀਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।